एक ओंकार सतनाम करता पुरख निर्भव निर्वैर अकाल मूरत अजोनी सैभं गुरुप्रसाद। परिपूर्ण परमात्मा ने मनुख की सिरजना देच बहुत वड्डी सियाणप दूर दृष्टि ते बख्शिश तो कम लिया। संसार दे तमाम रहवरी पुरश इस गल नाल सहमत ने कि मनुख अशरफुल मखलूकात है, मखलूक दे चों सिरमौर है, जीव श्रेणी दा सरदार है। सरदार है ये अशरफुल मखलूकात है किस खूबियां करके। तन दी सुंदरता नूं लईए तां मोर मनुख नालों अगे ने। जितनी सुतंत्रता दे नाल पक्षी उड़ सकते ने मनुख नहीं उड़ सकता, और जितनी सुतंत्र होके मछली जल दे सागर दे तैर सकती है मनुख नहीं तैर सकता। आकार दे जितना हाथी वड्डा है इतना मनुख नहीं। निर्भयता ते साहस दे शेर मनुख नालों अगे है, और जितनी उच्ची छाल ते दौकड़ी हिरन मार लेंदे ने मनुख दी किस्मत विच ए गल नहीं है। गरस के इस ढंग नाल तन दे तल दे ते नापिए ता मनुख पशुआं नालों पछड़े होया है, पिछे है। लेकिन फिर भी मनुख नूं अशरफुल मखलूकात आख्या है, मनुख नूं सिरमौर आख्या है, मनुख नूं धरती दा सरदार आख्या है। अवर जौन तेरी पनहारी इस धरती में तेरी सिकदारी। ये सिकदार है इसनु एक अगम्मी दात मिली है मन दी। ये पशु पंखियां कोल नहीं है। मन करके ही इस जानदार नु कहंदे ने मनुष्य, मन रखण वाला, जिदे कोल मन है, जो मन दी दुनिया दा मालक है। सवाल ही पैदा होंदा है तन की है, ये तो एक डॉक्टर नु पता है, मेडिकल साइंस इसकी तशरी कर सकती है। तन की है, तन की बनतर की है, तन दे विच की कुछ है, पर मन की है इसका अध्ययन, इसकी खोज, इसकी रूपरेखा जिस ढंग नाल भारत के ऋषि मुनिया ने चित्री है इस ढंग नाल कोई होर नहीं चित्रण कर सकता। साहिब श्री गुरु नानक देव जी महाराज की बाणी दे च भी इस मन के अनेक रूप आउंदे। मन वास्तविक चार शक्तियां दा मजमुआ है, इस वास्ते मन नूं कहिंदे ने चतुष्ट है अंतःकरण। मन बुद्ध चित अहं जद अंदर फुरनियां दा वेग चलदा है तां उस फुरनियां दे वेग नूं असी मन कहिंदे। जद उन्हां फुरनियां दा अंदर निर्णय हुंदा है भी इस फुरने के मुताबिक मैं चलना है कि नहीं चलना, उसनू कहने ने बुद्ध। ते जद असी किसे दी याद दे चलीन होंदे हैं, किसे दी स्मृति दे च बैठे होंदे हैं, उस वक्त जो शक्ति कम कर दिए उनू कहने ने चित। जन्म तो लेके मरण तक, आदि तो लेके अंत तक, हर वक्त जो चौथी शक्ति मनुख दे अंदर व्यापक रहती है वह है अहम भाव। मैं हाँ, मैं होवां और मैं ही हाँ। ये भाव मनुख दे अंदर बड़े प्रबल रूप दे च है। शक्ति एको ही है मनुख दे अंदर, कदी वह मन बनती है, कदी वह चित बनती है, कदी वह बुद्ध बनती है, कदी वह अहंग बनती है। धर्म की सारी साधना जड़ी है ये मन नू ढालन ते खड़ी है, मन नू घड़न ते खड़ी है, शरीर ते घड़िया होया। इत्थे सब कुछ तरतीब देच है, हाथ पैर मूँह मत्था सब कुछ तरतीब देच ने। दंदा नू बड़ी सुंदर तरतीब परिपूर्ण परमात्मा ने दे दिती है। रोम किस तरह होने चाहिए, कित्थे होने चाहिए, नक कित्थे होनी चाहिए, कन कित्थे होने चाहिए, शरीर दे सानू बिल्कुल तरतीब मिलती है। पर जिहड़ी मन है, मन की जो शक्ति है इहदे च कोई तरतीब नहीं है। इस तरतीब नूं असी देना है, और ये सारी तरतीब साधना ते खड़ी है। इस वास्ते धर्म दा जन्म होया है कि शरीर नू तरतीब दित्ती है परमात्मा ने, और आत्मा ते स्वयं विधान देच है, तरतीब देच है। मनुख कुछ काम तेरा भी है तो मन नू तरतीब दे चले, तो मन नू घड़, शरीर ते घड़िया होया है, आत्मा ते घड़ी हुई है, मन अनघड़ा है। सोना भावे कितना ही कीमती है पर अनघड़ा वह भी नहीं चंगा लगता। कोहे नूर दा हीरा भी उदों काबले दीद होंदा जद घड़िया जांदा, नहीं तो एक पत्थर दा टुकड़ा है और इतना काबले दीद नहीं होंदा। इसी तरीके नाल जद किसी वस्तु नूं असीं घड़दे हां तो वह कार आमद भी हो जाती है, काबले दीद भी हो जाती है। लोहा उंज लोहा है, पर जद कोई इंजीनियर इसनों घड़ के खूबसूरत मशीनरी की रूपरेखा दे देता है तो वह काबले दीद भी होंदा है, काबले कबूल भी है और काबले इस्तेमाल भी है। लकड़ तो उंज लकड़ है, पर कोई बड़ई, कोई दरखाण रेशे तेशे नूं लैके, आरी नूं लैके, अपने औजारा नूं लैके जब लकड़ नूं खूबसूरत फर्नीचर की शक्ल दे देता है तो वह फर्नीचर काबले इस्तेमाल भी है और काबले दीद भी है। अनघड़ियां लकड़ां नहीं चंगियां लगदियां, अनघड़ा लोहा नहीं चंगा लगता, अनघड़ा सोना नहीं चंगा लगता, अनघड़ा हीरा भी नहीं चंगा लगता, अनघड़ा मन भी नहीं चंगा लगता। घड़ना है मन नू, गुरु नानक की साधना सारी मन नू घड़न ते खड़ीए। तिथे घड़िए सुरत मत मन बुद्ध, तिथे घड़िए सुरां सिधां की सुध। इस तरह घड़ना है मन नू जिवें देवतियां ने अपना मन घड़ लिया, इस तरह घाड़त घड़नी है अपनी बुद्ध दी जिस तरह परबल मनुख अवतारी पुरुषा ने घड़ ली। कितों घड़ी है, घड़न दी सूझ समझ कितों ली है, तो महाराज का फरमान है गुरु द्वारे होए सोजी पाए सी। ए सूझ समझ ते सतसंग तो मिलनी है, गुरु तो मिलनी है, गुरु द्वार तो मिलनी है। मन नू किस तरह घड़ना है, किवें घड़ना है, और ये अनघड़ा है इसका बोध भी होना चाहिए। घड़े हुए मन दे चों गलत फुरने नहीं पैदा होंदे, घड़ी हुई बुद्धि गलत फैसला नहीं करती, घड़िया हुआ चित्त कभी गलत यादां दे लीन नहीं होंदा, ते घड़ी हुई हौमें घड़िया हुआ अहम कभी जाबर नहीं आता, उहदे च जुलम का जन्म नहीं आता। उस अहम दे विचों भी पवित्रता का जन्म होंदा है, उस हौमें दे विचों भी प्रभु जन्म लेंदे ने। खुददार होंदे ने संसारी, खुददार होंदे ने भगत, पर संसारियां दा खुददार होना हंकार ते खड़ा है, पर भगतां दा खुददार होना स्वयमान ते खड़ा है, अणक ते खड़ा है, गैरत ते खड़ा है। संसारी दा स्वयमान उदों मिट्टी च मिल जांदा है जदों जालम दे अगों झुकदा है, झुकदा है, झुकदा भगत भी है, झुकदा संसारी भी है। संसारी जालम दे अगों झुकदा है, भगत मजलूम दे अगों झुक जाता है, भगत भगत दे अगों झुकता है, भगत निर्माण मनुख दे अगों झुकता है, लेकिन जालम दे अगों भगत भी आकड़ के खड़ा हो जाता है। उदा अहं भाव उसनू मजबूर करता है कि जालम नू सजदा नहीं करना, जालम नू झुकना नहीं। अगर भगत भी संसार विच किधरे जालमां दे अगों झुके आउंदे ते अज भगतां दा नाम निशान संसार ते नहीं होना सी, सिर्फ जालम ही जालम होने सन। ਜ਼ਾਲਮਾਂ ਦਾ ਰਾਜ ਹਮੇਸ਼ਾ ਵਾਸਤੇ ਨਹੀਂ ਬਣ ਸਕਿਆ, ਤੂੰ ਸਿਰਫ ਇਸ ਵਾਸਤੇ ਨਹੀਂ ਬਣ ਸਕਿਆ ਕਿ ਭਗਤ ਟਕਰਾਏ ਨੇ ਜ਼ਾਲਮਾਂ ਨਾਲ, ਭਗਤ ਖੜੇ ਹੋ ਗਏ ਨੇ, ਭਗਤਾਂ ਨੇ ਸਜਦਾ ਨਹੀਂ ਕੀਤਾ, ਸਭ ਨੇ ਸਜਦਾ ਕੀਤਾ ਹੈ, ਭਗਤ ਖੜੇ ਹੋ ਗਏ, ਚਟਾਨ ਦੀ ਤਰ੍ਹਾਂ ਖੜੇ ਹੋ ਗਏ, ਤੋ ਜ਼ਾਲਮ ਆਪਣੇ ਮਨੋਰਥ ਦੇ ਸਫਲ ਨਾ ਹੋਏ। ਇਸ ਵਾਸਤੇ ਜ਼ਾਲਮਾਂ ਦਾ ਇਤਿਹਾਸ ਦੇ ਜ਼ਿਕਰ ਹੈ, ਪਰ ਭਗਤਾਂ ਦਾ ਵੀ ਇਤਿਹਾਸ ਦੇ ਜ਼ਿਕਰ ਹੋ ਗਿਆ। ਸੰਸਾਰੀ ਮਿਟ ਗਏ ਕਿਉਂਕਿ ਜ਼ਾਲਮਾਂ ਦੇ ਅੱਗੋਂ ਝੁਕ ਕੇ ਉਹਨਾਂ ਨੇ ਆਪਣੀ ਹਸਤੀ ਮਿਟਾ ਦਿੱਤੀ। ਸੰਸਾਰ ਵਿੱਚ ਇਤਿਹਾਸ ਦੇ ਉਹ ਪਾਤਰ ਨਹੀਂ ਬਣ ਸਕੇ, ਇਤਿਹਾਸ ਵਿੱਚ ਉਹਨਾਂ ਦਾ ਕੋਈ ਨਾਮ ਨਹੀਂ। ਤੋ ਖੈਰ ਸੰਖੇਪ ਵਿੱਚ ਅਰਜ਼, ਘੜਨਾ ਹੈ ਬੁੱਧ ਨੂੰ, ਘੜਨਾ ਹੈ ਚਿੱਤ ਨੂੰ, ਘੜਨਾ ਹੈ ਆਂਗ ਨੂੰ, ਘੜਨਾ ਹੈ ਮਨ ਨੂੰ। ਘੜਨ ਤੋਂ ਪਹਿਲੇ ਮਨ ਨੂੰ ਪੜ੍ਹਨਾ ਹੈ, ਔਰ ਮਨ ਨੂੰ ਪੜ੍ਹਨ ਤੋਂ ਵੱਡੀ ਕੋਈ ਪੜ੍ਹਾਈ ਨਹੀਂ ਹੈ। ਮਨ ਦੀ ਸਮਝ ਤੋਂ ਵੱਡੀ ਹੋਰ ਕੋਈ ਸੂਝ ਅਤੇ ਸਮਝ ਨਹੀਂ ਹੈ। ਮਨ ਦੀ ਸਾਧਨਾ ਤੋਂ ਬਿਨਾਂ ਹੋਰ ਕੋਈ ਵੱਡੀ ਸਾਧਨਾ ਨਹੀਂ ਹੈ। ਔਰ ਇਸ ਸਾਧਨਾ ਵਿੱਚ ਮਨ ਨੂੰ ਜਿੱਤ ਲਿਆ, ਘੜ ਲਿਆ, ਤਾਂ ਇਸ ਤੋਂ ਵੱਡੀ ਸੰਸਾਰ ਵਿੱਚ ਹੋਰ ਕੋਈ ਸਫਲਤਾ ਵੀ ਨਹੀਂ ਹੈ। ਇਹ ਸਭ ਤੋਂ ਵੱਡੀ ਸਫਲਤਾ ਹੈ, ਇਹ ਸਭ ਤੋਂ ਵੱਡੀ ਪ੍ਰਾਪਤੀ ਹੈ, ਇਹ ਸਭ ਤੋਂ ਵੱਡਾ ਆਨੰਦ ਹੈ, ਇਹ ਸਭ ਤੋਂ ਵੱਡਾ ਰਸ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਮਨ ਦੇ ਅਨੇਕਾਂ ਰੂਪ ਕਥਨ ਕੀਤੇ ਗਏ ਨੇ। ਭਗਤ ਕਬੀਰ ਕਹਿੰਦੇ ਨੇ, ਕਬੀਰ ਕੂਕਰ ਭੌਂਕਣਾ ਕਰੰਗ ਪਿੱਛੇ ਉੱਠਦਾਏ, ਕਰਮੀ ਸਤਿਗੁਰ ਪਾਇਆ ਜਿਨ ਹਉਂ ਲਿਆ ਛੁਡਾਏ। ਇਹ ਮਨ ਭੌਂਕਣਾ ਕੁੱਤਾ ਹੈ, ਇਹਦੀ ਆਦਤ ਹੈ ਕਰੰਗ ਦੇ ਪਿੱਛੇ ਦੌੜਨ ਦੀ। ਕਰੰਗ ਉਹ ਜੋ ਹੱਡੀਆਂ ਦਾ ਢਾਂਚਾ ਤੇ ਰਹਿ ਗਿਆ ਮਾਸ ਹੈ ਹੀ ਨਹੀਂ, ਕੁੱਤਾ ਉਹਦੇ ਤੇ ਦੌੜ ਪੈਂਦਾ ਹੈ, ਹੱਡੀਆਂ ਨੂੰ ਚੂਸਦਾ ਹੈ, ਖੂਨ ਆਪਣਾ ਹੀ ਨਿਕਲਦਾ ਹੈ, ਆਪਣੇ ਖੂਨ ਦਾ ਸਵਾਦ ਮਾਣ ਕੇ ਰਸਮੁਗਤ ਹੋ ਕੇ ਕਹਿੰਦਾ ਹੱਡੀ ਬਹੁਤ ਸਵਾਦਲੀ ਹੈ। ਹੱਡੀ ਕਿੱਥੇ ਸਵਾਦਲੀ ਹੈ, ਤੂੰ ਆਪਣਾ ਹੀ ਖੂਨ ਪੀ ਰਿਹਾ। ਦਰਅਸਲ ਪਦਾਰਥਾਂ ਦਾ ਰਸ, ਪਦਾਰਥਾਂ ਦਾ ਰਸ ਨਹੀਂ, ਮਨੁੱਖ ਆਪਣੇ ਹੀ ਸਰੀਰ ਦਾ, ਆਪਣੀ ਹੀ ਆਤਮਾ ਦਾ, ਆਪਣੀ ਹੋਂਦ ਦਾ ਰਸ ਪਦਾਰਥਾਂ ਵਿੱਚ ਲੀਨ ਕਰਕੇ ਜੋੜ ਕੇ ਉਹਦਾ ਸਵਾਦ ਮਾਣਦਾ। ਕਹਿੰਦਾ ਪਦਾਰਥ ਦਾ ਰਸ ਹੈ, ਕਿੱਥੇ ਪਦਾਰਥ ਦਾ ਰਸ ਹੈ, ਤੇਰਾ ਖੂਨ ਇਸ ਪਦਾਰਥ ਵਿੱਚ ਮਿਲਿਆ ਤਾਂ ਕੋਈ ਸਵਾਦੀ ਹੋਇਆ, ਤਾਂ ਕੋਈ ਰਸਦਾਇਕ ਹੋਇਆ। ਪਰ ਇਹ ਬਿਰਤੀ ਕੂਕਰ ਦੀ ਹੈ। ਇਸ ਵਾਸਤੇ ਕਬੀਰ ਕਹਿੰਦੇ ਨੇ, ਮਨੁੱਖ ਦਾ ਮਨ ਕੂਕਰ ਦੀ ਤਰ੍ਹਾਂ, ਕਬੀਰ ਕੂਕਰ ਭੌਂਕਣਾ ਕਰੰਗ ਪਿੱਛੇ ਉੱਠਦਾਏ, ਕਰਮੀ ਸਤਿਗੁਰ ਪਾਇਆ ਜਿਨ ਹਉ ਲਿਆ ਛੁਡਾਏ। ਇਸ ਮਨ ਨੂੰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਮਾਈ ਮਨ ਮੇਰੋ ਬਸ ਨਾ ਹੈ, ਨਿਸਬਾ ਸੁਰ ਬਿਖਿਅਨ ਕੋ ਧਾਵੇ, ਕਹਿ ਬਿਦਰੋ ਕੋ ਤਾਂ। ਇਹ ਤੇ ਵਿਸ਼ਾ ਹੀ ਹੈ, ਇਹਦੇ 'ਚ ਤੇ ਹਰ ਦਿਨ ਨਵੀਂ ਵਾਸ਼ਨਾ ਪੈਦਾ ਹੁੰਦੀ ਹੈ, ਹਰ ਰਾਤ ਇਹ ਨਵੀਂ ਵਾਸ਼ਨਾਵਾਂ ਨੂੰ ਜਨਮ ਦਿੰਦਾ ਹੈ, ਹਰ ਪਲ ਵਿੱਚ ਕੋਈ ਨਵੀਂ ਵਾਸ਼ਨਾ ਜਨਮ ਲੈਂਦੀ ਹੈ। ਇੱਕ ਵਾਸ਼ਨਾ ਦੀ ਪੂਰਤੀ ਨਹੀਂ ਹੋਈ, ਦੂਸਰੀ ਪੈਦਾ ਹੋ ਗਈ, ਦੂਸਰੀ ਦੀ ਪੂਰਤੀ ਨਹੀਂ ਹੋਈ, ਤੀਸਰੀ ਦੀ ਜੋ ਹੈ ਪਕੜ ਹੋ ਗਈ ਹੈ। ਤੋ ਸਾਹਿਬ ਕਹਿੰਦੇ ਨੇ ਇਹ ਮਨ ਤੇ ਵਿਸ਼ਾ ਹੀ ਹੈ, ਵਾਸ਼ਨਾ ਨਾਲ ਭਰਿਆ ਹੋਇਆ, ਇਹ ਮੇਰੇ ਵਸਦੇ 'ਚ ਨਹੀਂ, ਇਹ ਮੇਰੇ ਕਾਬੂ 'ਚ ਨਹੀਂ। ਮਹਾਰਾਜ ਮਨੁੱਖੀ ਮਨ ਨੂੰ ਕੁੱਤੇ ਦੀ ਪੂਛ ਨਾਲ ਤਸ਼ਬੀਹ ਦਿੰਦੇ ਨੇ ਕਿ ਸਵਾਨ ਪੂਛ ਜਿਉਂ ਭਇਓ ਨਾ ਸੂਦੋ, ਬਹੁਤ ਯਤਨ ਮੈਂ ਕੀਨੋ। ਕਹਾਣੀ ਹੈ ਕਿ ਕੱਪੜੇ ਨਾਲ ਬੰਨ ਕੇ ਰੱਖੀ ਗਈ ਕੁੱਤੇ ਦੀ ਪੂਛ ਪਰ ਸਿੱਧੀ ਨਾ ਹੋ ਸਕੀ। ਇੱਕ ਸਿੱਧੀ ਲੱਕੜ ਨਾਲ ਵੀ ਬੰਨ ਕੇ ਰੱਖੀ ਗਈ, ਜਦ ਖੋਲਿਆ ਤੇ ਫਿਰ ਟੇੜੀ ਹੋ ਗਈ। ਲੱਖ ਉਪਾਅ ਯਤਨ ਕਰੀਏ, ਕੁੱਤੇ ਦੀ ਪੂਛ ਸਿੱਧੀ ਨਹੀਂ ਆਉਂਦੀ, ਉਹ ਟੇੜੀ ਦੀ ਟੇੜੀ ਰਹਿੰਦੀ ਹੈ। ਪਾਤਸ਼ਾਹ ਕਹਿੰਦੇ ਨੇ ਅਨੇਕਾਂ ਵੀ ਸਾਧਨਾ ਕਰੀਏ ਪਰ ਮਨੁੱਖ ਦੀ ਮਨ ਨੂੰ ਵਿੰਗੇ ਟੇੜੇ ਚੱਲਣ ਦੀ ਆਦਤ ਹੀ ਹੋਊਗੀ, ਸਿੱਧਾ ਚੱਲਦਾ ਹੀ ਨਹੀਂ, ਸਿੱਧਾ ਮਾਰਗ ਹੀ ਨਹੀਂ ਅਪਣਾਉਂਦਾ। ਸੂਦੇ ਸੂਦੇ ਰੇਂਗ ਚਲੋ ਤੁਨ ਨਾ ਤਰ ਕੁਦੱਖਾ ਖਈਏ ਰੇ। ਭਗਤ ਕਬੀਰ ਜੀ ਮਹਾਰਾਜ ਦਾ ਕਥਨ ਹੈ, ਸਿੱਧਾ ਚੱਲ, ਵਿੰਗਾ ਕਿਉਂ ਚੜਦਾ, ਟੇੜਾ ਕਿਉਂ ਚੱਲਦਾ, ਉਲਟਾ ਕਿਉਂ ਚੱਲਦਾ। ਪਰ ਸੰਸਾਰ ਦੀ ਯਾਤਰਾ ਮਨੁੱਖ ਬੜੇ ਵਿੰਗੇ ਟੇੜੇ ਢੰਗ ਨਾਲ ਕਰਦਾ ਔਰ ਇਸਦੇ ਵਿੰਗੇ ਟੇੜੇ ਢੰਗ ਨਾਲ ਚੱਲਣ ਕਰਕੇ ਕਈ ਦਫ਼ਾ ਸਿੱਧੇ ਰਸਤੇ ਵੀ ਵਿਗੜਦੇ ਨੇ, ਟੁੱਟਦੇ ਨੇ। ਜਦ ਇਹ ਸਿੱਧਾ ਚੱਲੇ ਨਾ ਤਾਂ ਸਿੱਧੇ ਰਸਤਿਆਂ ਦੀ ਅਹਿਮੀਅਤ ਖੋ ਜਾਂਦੀ ਹੈ ਔਰ ਜਦ ਇਹ ਟੇੜਾ ਚੱਲੇ ਤਾਂ ਚੱਲਣ ਕਰਕੇ ਹੀ ਰਸਤੇ ਟੇੜੇ ਬਣ ਜਾਂਦੇ ਨੇ। ਜਦ ਇਹ ਵਿੰਗਾ ਚੱਲੇ ਤਾਂ ਵਿੰਗਾ ਚੱਲਣ ਨਾਲ ਹੀ ਰਸਤੇ ਵਿੰਗੇ ਅਤੇ ਉਲਟੇ ਬਣ ਜਾਂਦੇ ਨੇ। ਜਦ ਮਨੁੱਖ ਬਹੁਤੇ ਉਲਟੇ ਚੱਲਣਗੇ ਤਾਂ ਜ਼ਮੀਨ ਦੇ ਉੱਤੇ ਰਸਤੇ ਉਲਟੇ ਬਣ ਜਾਣਗੇ। ਇਸ ਵਾਸਤੇ ਉਲਟਾ ਚੱਲਣ ਕਰਕੇ, ਗਲਤੀਆਂ ਕਰਨ ਕਰਕੇ ਸੰਸਾਰ ਵਿੱਚ ਗਲਤੀਆਂ ਵੀ ਗਲਤੀਆਂ ਨਹੀਂ ਰਹੀਆਂ, ਕਿਉਂਕਿ ਇੱਕ ਮਨੁੱਖ ਗਲਤੀ ਕਰੇ, ਦੂਜੀ ਗਲਤੀ ਕਰੇ, ਤੀਜੀ ਗਲਤੀ ਕਰੇ, ਚੌਥੀ ਗਲਤੀ ਕਰੇ, ਤਾਂ ਗਲਤੀ ਤੋਂ ਰੋਜ਼ਮਰ੍ਹਾ ਦਾ ਇੱਕ ਕਰਮ ਬਣ ਜਾਂਦਾ, ਰੋਜ਼ਮਰ੍ਹਾ ਦੀ ਇੱਕ ਲੋੜ ਬਣ ਜਾਂਦੀ ਹੈ, ਤਾਂ ਵਿਕਾਰ ਦੁਰਾਚਾਰ ਝੂਠ ਮਨੁੱਖ ਦੀ ਦੈਨਿਕ ਲੋੜ ਬਣ ਗਈ ਹੈ, ਰੋਜ਼ਮਰ੍ਹਾ ਦੀ ਲੋੜ ਹੈ। ਗਲਤੀਆਂ ਵੀ ਰੋਜ਼ਮਰ੍ਹਾ ਦੀ ਲੋੜ ਬਣ ਗਈਆਂ, ਕਾਰਨ ਕਿ ਗਲਤ ਚੱਲਣ ਨਾਲ ਗਲਤ ਰਸਤੇ ਬਣ ਜਾਂਦੇ ਨੇ ਅਤੇ ਫਿਰ ਪੀੜ੍ਹੀ ਦਰ ਪੀੜ੍ਹੀ ਮਨੁੱਖ ਉਹਨਾਂ ਗਲਤ ਰਸਤਿਆਂ 'ਤੇ ਚੱਲਦਾ। ਸਾਹਿਬ ਇਸ ਮਨ ਨੂੰ ਖੋਤੇ ਨਾਲ ਵੀ ਤਸ਼ਬੀਹ ਦਿੰਦੇ ਨੇ, ਗਧੇ ਨਾਲ। ਭਾਰਤ ਦੇ 'ਚ ਗਧਾ ਬੇਵਕੂਫੀ ਦਾ ਪ੍ਰਤੀਕ ਹੈ, ਮੂਰਖਤਾ ਦਾ ਚਿੰਨ ਮੰਨਿਆ ਜਾਂਦਾ। ਤੋ ਸਾਹਿਬਾਂ ਦੀ ਬਾਣੀ ਦਾ ਫਰਮਾਨ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰ ਕਾ ਪੈਖਰ ਤੋ ਛੁਟੇ ਜੋ ਉੱਪਰ ਲਾਦਾ। ਜਿਸ ਵਕਤ ਖੋਤੇ ਦੇ ਉੱਤੇ ਕੋਈ ਭਾਰ ਲੱਦਦੇ ਨੇ ਤੇ ਉਹਦੇ ਪੈਰ ਬੰਨ ਦਿੰਦੇ ਨੇ, ਤੇ ਜਦ ਭਾਰ ਲੱਦ ਦਿੰਦੇ ਨੇ ਫਿਰ ਪੈਰ ਖੋਲਦੇ ਨੇ। ਇਸ ਤਰ੍ਹਾਂ ਮਨੁੱਖੀ ਮਨ ਨੂੰ ਸਾਹਿਬ ਕੰਧਨੇ ਤੇ ਖੋਤਾ। ਤੈਨੂੰ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ, ਇਹ ਮਨ ਤੈਨੂੰ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ। ਔਰ ਜੇ ਤੈਨੂੰ ਖੁੱਲ੍ਹਾ ਛੱਡਣਾ ਹੋਵੇ ਤਾਂ ਵੀ ਤੇਰੇ ਉੱਤੇ ਕੁਝ ਲੱਦਣਾ ਪਏਗਾ, ਤਾਂ ਕਿ ਤੂੰ ਬਹੁਤ ਦੌਕੜੀਆਂ ਨਾ ਮਾਰੇ, ਤੂੰ ਬਹੁਤ ਨਾ ਭੱਜੇ। ਜਿਸ ਮਨ ਦੇ ਪੈਰ ਵਿੱਚ ਕੋਈ ਰੱਸਾ ਨਾ ਹੋਵੇ ਤੇ ਉੱਪਰ ਕੋਈ ਲੱਦਿਆ ਹੋਇਆ ਭਾਰ ਨਾ ਹੋਵੇ, ਉਹ ਤੇ ਆਵਾਰਾ ਗਰਦੀ ਕਰੇਗਾ। ਮਨੁੱਖ ਬੈਠਾ ਹੈ ਲੇਕਿਨ ਮਨ ਆਵਾਰਾ ਗਰਦੀ ਕਰ ਰਿਹਾ। ਨਿਮਖ ਮਾਏ ਚਾਰ ਕੁੰਟ ਫਿਰ ਆਵੇ, ਇੱਕ ਸੈਕਿੰਡ ਵਿੱਚ ਇਹ ਚਾਰ ਦਿਸ਼ਾਵਾਂ ਵਿੱਚ ਭਟਕ ਕੇ ਆ ਜਾਂਦਾ, ਭਟਕ ਭਟਕ ਕੇ ਮੱਥਾ ਹੀ ਮਾਰਦਾ ਰਹਿੰਦਾ ਸਾਰਾ ਦਿਨ। ਤੋ ਸਾਹਿਬ ਕਹਿੰਦੇ ਇਸ ਤਰ੍ਹਾਂ ਦੇ ਭਟਕੇ ਹੋਏ ਮਨ ਦਾ ਕਿਸ ਢੰਗ ਨਾਲ ਭਰੋਸਾ ਕੀਤਾ ਜਾ ਸਕਦਾ ਹੈ ਜਿਹੜਾ ਇੱਕ ਛਿਨ ਵਾਸਤੇ ਵੀ ਕਿਸੇ ਥਾਂ ਤੇ ਟਿਕ ਕੇ ਨਾ ਬੈਠੇ, ਇੱਕ ਛਿਨ ਵਾਸਤੇ ਵੀ ਕਿਸੇ ਥਾਂ ਕੇ ਟਿਕੇ ਨਾ। ਤੋ ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖੜਕਾ ਪੈਖਰ ਤੋ ਛੁਟੇ ਜੋ ਉੱਪਰ ਲਾਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮਨ ਮੈਂ, ਆਪ ਕਹਿੰਦੇ ਨੇ ਮਨ ਕਮੀਨ ਕਮ ਤਰੀਨ, ਮਨ ਤੋਂ ਮੈਂ ਦਾ ਵੀ ਬੋਧ ਹੈ। ਮਨ ਕਮੀਨ ਕਮ ਤਰੀਨ ਤੂੰ ਦਰਿਆ ਖੁਦਾਇਆ। ਦਰਅਸਲ ਮਨ ਨੀਵੇਂ ਤੋਂ ਨੀਵਾਂ ਜਾ ਸਕਦਾ ਹੈ, ਮਨ ਉੱਚੇ ਤੋਂ ਉੱਚਾ ਜਾ ਸਕਦਾ ਹੈ। ਨੀਵੇਂ ਤੋਂ ਨੀਵਾਂ ਗਿਆ ਤਾਂ ਫਿਰ ਮਨੁੱਖ ਸ਼ੈਤਾਨ ਹੈ, ਮਨੁੱਖ ਪਸ਼ੂ ਹੈ, ਔਰ ਉੱਚੇ ਤੋਂ ਉੱਚਾ ਗਿਆ ਤਾਂ ਫਿਰ ਮਨੁੱਖ ਦੇਵਤਾ ਹੈ, ਮਨੁੱਖ ਹੀ ਭਗਵਾਨ ਹੈ, ਮਨੁੱਖ ਹੀ ਗੁਰੂ ਹੈ, ਫਿਰ ਮਨੁੱਖ ਹੀ ਪਰਮਾਤਮਾ ਹੈ। ਤੋ ਸਾਹਿਬ ਐਸਾ ਫਰਮਾਨ ਕਰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਐ ਮਨ ਤੂੰ ਨਿਰਾ ਖੋਤਾ ਨਹੀਂ, ਤੂੰ ਨਿਰਾਈ ਕਮੀਨ ਤੇ ਕਮਤਰੀਨ ਨਹੀਂ, ਤੂੰ ਨਿਰਾਈ ਭੌਂਕਣਾ ਕੁੱਤਾ ਨਹੀਂ, ਬਲਕਿ ਤੂੰ ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਦਰਅਸਲ ਪਾਣੀ ਤੇ ਪਾਣੀ ਹੈ, ਬਰਫ਼ ਵੀ ਪਾਣੀ ਹੈ, ਭਾਪ ਵੀ ਪਾਣੀ ਹੈ। ਪਾਣੀ ਦੇ ਤਿੰਨ ਰੂਪ ਅਸੀਂ ਦੇਖਦੇ ਹਾਂ, ਇੱਕ ਤੇ ਬਰਫ਼ ਹੈ ਠੋਸ ਜਮੀ ਹੋਈ ਕੋਈ ਹਰਕਤ ਨਹੀਂ, ਇੱਕ ਪਾਣੀ ਹੈ ਇਹਦੇ 'ਚ ਹਰਕਤ ਹੈ, ਇਹਦੇ 'ਚ ਗਤੀ ਹੈ, ਇਹ ਤਰਲ ਹੈ, ਇਹ ਠੋਸ ਨਹੀਂ, ਇਹ ਸਖ਼ਤ ਨਹੀਂ। ਪਰ ਜਿਹੜੀ ਗਤੀ ਹੈ ਇਸਦੇ 'ਚ ਉਹ ਜ਼ਮੀਨ 'ਤੇ ਹੀ ਹੈ, ਆਸਮਾਨ 'ਤੇ ਨਹੀਂ। ਪਰ ਪਾਣੀ ਦੀ ਗਤੀ ਆਸਮਾਨ 'ਤੇ ਵੀ ਹੋ ਸਕਦੀ ਹੈ ਜਦ ਪਾਣੀ ਭਾਪ ਬਣ ਜਾਏ, ਜਦ ਪਾਣੀ ਬੁਖਾਰਾਤ ਬਣ ਜਾਏ, ਜਦ ਪਾਣੀ ਬੱਦਲ ਬਣ ਜਾਏ, ਤਾਂ ਪਾਣੀ ਆਸਮਾਨ 'ਤੇ ਉੱਡਦਾ ਹੈ, ਪਰ ਪਾਣੀ ਦੀ ਪਹੁੰਚ ਆਸਮਾਨ ਤੱਕ ਹੋ ਜਾਂਦੀ ਹੈ। ਬਰਫ਼ ਹੈ ਜ਼ਮੀਨ 'ਤੇ ਵੀ ਨਹੀਂ ਚੱਲ ਸਕਦੀ। ਕੁਛ ਮਨੁੱਖ ਉਹਨਾਂ ਦੇ ਮਨ ਬਰਫ਼ ਦੀ ਤਰ੍ਹਾਂ ਜਮੇ ਹੋਏ ਨੇ, ਠੋਸ ਨੇ, ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਜੜ ਮੂਰਖ, ਬਿਲਕੁਲ ਜੀਵਨ ਵਿੱਚ ਕੋਈ ਗਤੀ ਨਹੀਂ, ਖਾ ਲਿਆ ਪੀ ਲਿਆ ਸੌਂ ਗਏ ਜੀ ਲਿਆ ਮਰ ਗਏ, ਬਿਲਕੁਲ ਪੱਥਰ ਦੀ ਤਰ੍ਹਾਂ, ਬਿਲਕੁਲ ਠੋਸ ਬਰਫ਼ ਦੀ ਤਰ੍ਹਾਂ। ਜ਼ਿੰਦਗੀ ਦੇ ਕਿਸੇ ਪਹਿਲੂ ਵਿੱਚ ਕੋਈ ਗਤੀ ਨਹੀਂ, ਨਾ ਕਦੀ ਕਵੀ ਬਣੇ, ਨਾ ਕਦੀ ਕੋਈ ਕਲਾਕਾਰ ਬਣੇ, ਨਾ ਫਿਲੋਸਫਰ ਬਣੇ, ਨਾ ਭਗਤ ਬਣੇ, ਨਾ ਸੰਤ ਬਣੇ, ਨਾ ਸਮਾਜ ਸੁਧਾਰਕ ਬਣੇ, ਨਾ ਹੀ ਪ੍ਰਕਿਰਤੀ ਨੂੰ ਦੇਖਣ ਦੀ ਜਾਂਚ, ਨਾ ਹੀ ਪ੍ਰਕਿਰਤੀ ਦੇ ਦਾਤੇ ਪਰਮਾਤਮਾ ਨੂੰ ਦੇਖਣ ਦਾ ਢੰਗ, ਨਾ ਮਨੁੱਖ ਦੀ ਆਤਮਾ ਦੇ ਵਿੱਚ ਝਾਤ ਮਾਰ ਕੇ ਵੇਖੀ, ਨਾ ਪਸ਼ੂਆਂ ਦਾ ਜਗਤ ਵੇਖਿਆ। ਜ਼ਿੰਦਗੀ ਵਿੱਚ ਕੋਈ ਗਤੀ ਹੀ ਨਹੀਂ, ਕੋਈ ਚੱਲਣਾ ਹੀ ਨਹੀਂ, ਰੁਕੀ ਹੋਈ ਜ਼ਿੰਦਗੀ ਠੋਸ ਬਰਫ਼। ਦੂਸਰੇ ਉਹ ਮਨੁੱਖ ਨੇ ਜਿਨ੍ਹਾਂ ਦਾ ਮਨ ਪਾਣੀ ਦੀ ਤਰ੍ਹਾਂ ਕੁਛ ਗਤੀ ਹੈ, ਇਹ ਗੱਲ ਵੱਖਰੀ ਹੈ ਕਿ ਗਤੀ ਅਜੇ ਜ਼ਮੀਨ 'ਤੇ ਹੀ ਹੈ, ਉੱਚੇ ਨਹੀਂ ਉੱਠੇ, ਪਰ ਹੈ ਗਤੀ, ਤਰਲ ਹੋ ਗਏ ਨੇ, ਠੋਸਪਣਾ ਖਤਮ ਹੋ ਗਿਆ, ਕੁਝ ਕੋਮਲਤਾ ਆ ਗਈ ਹੈ, ਔਰ ਜਿੱਧਰ ਜਿੱਧਰ ਵਗਦੇ ਨੇ ਕੁਝ ਤਰੋ ਤਾਜ਼ਗੀ ਦੇਈ ਜਾਂਦੇ ਨੇ, ਕੁਝ ਪਰਉਪਕਾਰ ਦਾ ਮਾਦਾ ਪੈਦਾ ਹੋ ਗਿਆ, ਹਮਦਰਦੀ ਹੈ ਅੰਦਰ, ਦਇਆ ਹੈ ਅੰਦਰ, ਪਰ ਇਸ ਦੇ ਨਾਲ ਧਰਤੀ 'ਤੇ ਸਰਸਬਜ਼ ਹੋ ਰਹੀ ਹੈ, ਪਰ ਥੋੜ੍ਹਾ ਜਿਹਾ ਹਿੱਸਾ, ਥੋੜ੍ਹਾ ਜਿਹਾ ਗਤੀ ਹੈ ਪਰ ਬਹੁਤ ਥੋੜ੍ਹੀ। ਅਜੇ ਇਸ ਪਾਣੀ ਨੇ ਬੁਲੰਦੀਆਂ ਨੂੰ ਨਹੀਂ ਛੋਇਆ, ਅਜੇ ਇਸ ਪਾਣੀ ਨੇ ਗਗਨ ਮੰਡਲ ਨੂੰ ਨਹੀਂ ਛੋਇਆ। ਇਸ ਪਾਣੀ ਨੂੰ ਗਰਮੀ ਮਿਲੇ, ਪੂਰਨ ਗਰਮੀ ਮਿਲੇ, ਥੋੜ੍ਹੀ ਜਿਹੀ ਗਰਮੀ ਨਾਲ ਤੇ ਬਰਫ਼ ਪਿਘਲਦੀ ਹੈ, ਪਾਣੀ ਬਣਦੀ ਹੈ, ਪਰ ਜੇ ਕਿਧਰੇ ਗਰਮੀ ਬਹੁਤ ਮਿਲੇ ਤਾਂ ਪਾਣੀ ਬੁਖਾਰਾਤ ਬਣ ਕੇ ਉੱਡ ਜਾਂਦਾ ਹੈ। ਠੋਸ ਜਮਿਆ ਹੋਇਆ ਮਨੁੱਖੀ ਮਨ ਪਸ਼ੂ ਦੀ ਤਰ੍ਹਾਂ ਤੇ ਪਿਘਲਿਆ ਹੋਇਆ ਮਨ ਮਨੁੱਖ ਦੀ ਤਰ੍ਹਾਂ, ਤੇ ਉੱਚਾ ਹੋ ਗਿਆ ਜਿਸਨੇ ਬੁਲੰਦੀਆਂ ਨੂੰ ਛੂ ਲਿਆ, ਜੋ ਪਰਮਾਤਮਾ ਦੇ ਦੁਆਰ ਤੇ ਦਸਤਕ ਦੇਣ ਲੱਗ ਪਿਆ, ਜੋ ਸਮੁੱਚੇ ਸੰਸਾਰ ਤੇ ਬਰਸਣ ਲੱਗ ਪਿਆ ਜਿਵੇਂ ਬੱਦਲ ਬਰਸਦੇ ਨੇ। ਨਦੀ ਇੱਕ ਮੁਲਕ ਦੇ ਵਿੱਚ ਵਗਦੀ ਹੈ, ਇੱਕ ਪ੍ਰਾਂਤ ਦੇ ਵਿੱਚ ਵਗਦੀ ਹੈ, ਕੁਛ ਜ਼ਿਲ੍ਹਿਆਂ ਨੂੰ ਕੁਛ ਕਸਬਿਆਂ ਨੂੰ ਸੈਰਾਬ ਕਰਕੇ ਜਾਂਦੀ ਹੈ, ਔਰ ਉਸ ਨਦੀ ਦਾ ਬਕਾਇਦਾ ਕਿਸੇ ਪ੍ਰਾਂਤ ਨਾਲ ਕਿਸੇ ਮੁਲਕ ਨਾਲ ਤਲੁਕ ਆਉਂਦੀ ਹੈ। ਅਸੀਂ ਦੇਖਦੇ ਹਾਂ ਨਦੀਆਂ ਦੇ ਉੱਤੇ ਦੋ ਮੁਲਕ ਲੜ ਪੈਂਦੇ ਨੇ, ਦੋ ਪ੍ਰਾਂਤ ਲੜ ਪੈਂਦੇ ਨੇ, ਦੋ ਕੌਮਾਂ ਲੜ ਪੈਂਦੀਆਂ ਨੇ। ਨਦੀਆਂ ਦੇ ਉੱਤੇ ਦਾਅਵਾ ਕੀਤਾ ਜਾ ਸਕਦਾ ਹੈ, ਪਰ ਤੁਹਾਨੂੰ ਅੱਜ ਤੱਕ ਕੋਈ ਐਸਾ ਨਿਜ਼ਾਮ ਨਹੀਂ ਮਿਲਿਆ ਹੋਵੇਗਾ ਜਿਸ ਨੇ ਬਦਲਾਂ 'ਤੇ ਦਾਅਵਾ ਕੀਤਾ ਹੋਵੇ। ਇਹ ਬੱਦਲ ਮੇਰੇ ਨੇ, ਇਹ ਬੱਦਲ ਮੇਰੇ ਨੇ, ਬੱਦਲਾਂ 'ਤੇ ਝਗੜਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬੱਦਲ ਸੁਤੰਤਰ ਨੇ, ਨਦੀ ਬੱਝੀ ਹੋਈ ਹੈ, ਨਦੀ ਗ੍ਰਿਫਤ ਹੈ, ਨਦੀ ਬੰਧਨ ਦੇ 'ਚ ਹੈ, ਬੱਦਲ ਬੰਧਨ ਦੇ 'ਚ ਨਹੀਂ ਨੇ। ਜਿਸ ਦਾ ਮਨ ਬਦਲਾਂ ਦੀ ਤਰ੍ਹਾਂ ਬਣ ਗਿਆ, ਬੁਖਾਰਾਤ ਦੀ ਤਰ੍ਹਾਂ ਉੱਚਾ ਹੋ ਗਿਆ, ਉੱਡ ਗਿਆ, ਪਰਮਾਤਮਾ ਤੱਕ ਪਹੁੰਚ ਗਿਆ, ਉਸ ਮਨੁੱਖ ਦੇ ਉੱਤੇ ਕੋਈ ਦਾਅਵਾ ਨਹੀਂ ਕਰ ਸਕਦਾ ਇਹ ਸਿਰਫ ਮੇਰਾ ਹੀ ਹੈ। ਔਰ ਉਹ ਮਨੁੱਖ ਐਸਾ ਵੀ ਨਹੀਂ ਆਖੇਗਾ ਕਿ ਮੈਂ ਸਿਰਫ ਫਲਾਣੇ ਦਾ, ਉਹ ਤੇ ਬੱਦਲ ਦੀ ਤਰ੍ਹਾਂ, ਉਹ ਤੇ ਸਾਰੀ ਥਾਂ ਤੇ ਬਰਸੇਗਾ, ਪਹਾੜਾਂ ਤੇ ਵੀ ਬਰਸੇਗਾ, ਔਰ ਮਰੂਥਲ ਦੇ ਵਿੱਚ ਵੀ ਬਰਸੇਗਾ, ਜੰਗਲਾਂ ਦੇ ਵਿੱਚ ਬਰਸੇਗਾ, ਸ਼ਹਿਰਾਂ ਦੇ ਵਿੱਚ ਬਰਸੇਗਾ, ਕਸਬਿਆਂ ਦੇ ਵਿੱਚ ਬਰਸੇਗਾ, ਦਰਿਆਵਾਂ ਤੇ ਵੀ ਬਰਸੇਗਾ, ਸਾਗਰ ਤੇ ਵੀ ਬਰਸੇਗਾ, ਸਭ ਜਗ੍ਹਾ ਬਰਸੇਗਾ। ਉਹ ਸਾਰਿਆਂ ਦਾ ਸਾਂਝਾ ਹੋ ਗਏ, ਉਹਦੀ ਦ੍ਰਿਸ਼ਟੀ ਦੇ ਸਾਰੇ ਇੱਕ ਹੋ ਗਏ। ਭੀਖਣ ਸ਼ਾਹ ਨੇ ਬਾਲ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਦੋ ਮੁੱਠਾਂ ਅੱਗੇ ਕੀਤੀਆਂ ਸਨ, ਜਿਨ੍ਹਾਂ ਦੋ ਮੁੱਠਾਂ ਦੇ ਵਿੱਚ ਪਤਾਸ਼ੇ ਸਨ। ਅੰਦਰ ਭਾਵ ਇਹ ਰੱਖਿਆ ਸੀ ਕਿ ਜੋ ਸੱਜਾ ਹੱਥ ਹੈ ਇਹ ਹਿੰਦੂਆਂ ਦਾ, ਜੋ ਖੱਬਾ ਹੱਥ ਹੈ ਇਹ ਮੁਸਲਮਾਨਾਂ ਦਾ। ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੱਬੇ ਹੱਥ ਦੇ ਉੱਤੇ ਹੱਥ ਰੱਖ ਦਿੱਤਾ ਤਾਂ ਮੈਂ ਸਮਝਾਂਗਾ ਇਹ ਮੁਸਲਮਾਨਾਂ ਦੇ ਵਲੀ ਅੱਲਾਹ ਨੇ, ਔਰ ਸੱਜੇ 'ਤੇ ਰੱਖ ਦਿੱਤਾ ਤਾਂ ਸਮਝਾਂਗਾ ਇਹ ਹਿੰਦੂਆਂ ਦੇ ਗੁਰੂ ਨੇ। ਜਿਉਂ ਭੀਖਣ ਸ਼ਾਹ ਨੇ ਦੋ ਮੁੱਠਾਂ ਅੱਗੇ ਕੀਤੀਆਂ ਤਾਂ ਦੋਹਾਂ ਹੀ ਮੁੱਠਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਧਰ ਦਿੱਤਾ, ਭੀਖਣ ਸ਼ਾਹ ਸਜਦੇ ਵਿੱਚ ਆ ਗਿਆ, ਉਹਦਾ ਮਸਤਕ ਝੁਕਿਆ। ਇਹ ਉਹ ਮਹਾਂਪੁਰਸ਼ ਆਇਆ ਜੋ ਨਦੀ ਦੀ ਤਰ੍ਹਾਂ ਨਹੀਂ, ਬਰਫ਼ ਦੀ ਤਰ੍ਹਾਂ ਨਹੀਂ, ਬੱਦਲ ਦੀ ਤਰ੍ਹਾਂ। ਬਰਫ਼ 'ਤੇ ਦਾਅਵਾ ਕੀਤਾ ਜਾ ਸਕਦਾ, ਨਦੀ 'ਤੇ ਦਾਅਵਾ ਕੀਤਾ ਜਾ ਸਕਦਾ, ਬੱਦਲਾਂ 'ਤੇ ਦਾਅਵਾ ਨਹੀਂ ਕੀਤਾ ਜਾ ਸਕਦਾ। ਨਦੀਆਂ ਦੇ ਨਾਮ ਰੱਖੇ ਜਾ ਸਕਦੇ ਨੇ, ਨਦੀਆਂ ਦੀ ਵੰਡ ਦੇ ਉੱਤੇ ਖੂਨ ਖਰਾਬੇ ਹੋ ਜਾਂਦੇ ਨੇ, ਨਦੀਆਂ ਦਾ ਪਾਣੀ ਵੰਡ ਦਿੱਤਾ ਜਾਂਦਾ, ਨਦੀਆਂ ਦੇ ਪਾਣੀ 'ਤੇ ਝਗੜਾ ਵੀ ਹੈ, ਬੱਦਲਾਂ ਦੇ ਪਾਣੀ 'ਤੇ ਕੋਈ ਝਗੜਾ ਨਹੀਂ। ਬੱਦਲ ਤਕਸੀਮ ਨਹੀਂ ਹੋ ਸਕਦੇ, ਬੱਦਲਾਂ ਦੇ ਨਾਲ ਕਿਸੇ ਪ੍ਰਾਂਤ ਮੁਲਕ ਅਤੇ ਕੌਮ ਨੂੰ ਨਹੀਂ ਜੋੜਿਆ ਜਾ ਸਕਦਾ, ਬਿਲਕੁਲ ਸੁਤੰਤਰ ਨੇ, ਜੋ ਬਰਫ਼ ਦੀ ਤਰ੍ਹਾਂ, ਜੋ ਭਾਪ ਦੀ ਤਰ੍ਹਾਂ ਉੱਚੇ ਉੱਠ ਗਏ, ਜਿਨ੍ਹਾਂ ਨੇ ਬੁਲੰਦੀਆਂ ਨੂੰ ਛੋਹ ਲਿਆ। ਐਸੇ ਮਹਾਂਪੁਰਸ਼ਾਂ ਦੇ ਉੱਤੇ ਕੋਈ ਇੱਕ ਕੌਮ, ਕੋਈ ਇੱਕ ਪ੍ਰਾਂਤ, ਕੋਈ ਇੱਕ ਮੁਲਕ ਦਾਅਵਾ ਨਹੀਂ ਕਰ ਸਕਦਾ ਕਿ ਮੇਰਾ ਹੈ, ਮੇਰਾ ਹੈ। ਉਹ ਦਰਿਆ ਦੀ ਤਰ੍ਹਾਂ ਨਹੀਂ ਨੇ, ਉਹ ਬਰਫ਼ ਦੀ ਤਰ੍ਹਾਂ ਨਹੀਂ ਨੇ, ਉਹ ਭਾਪ ਦੀ ਤਰ੍ਹਾਂ ਨੇ। ਤੋ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਐ ਮਨ ਤੂੰ ਜੋਤ ਸਰੂਪ ਹੈ, ਤੂੰ ਭੌਂਕਣਾ ਕੁੱਤਾ ਨਹੀਂ, ਤੂੰ ਗਧੇ ਦੀ ਤਰ੍ਹਾਂ ਨਹੀਂ, ਬਲਕਿ ਤੂੰ ਜੋਤ ਸਰੂਪ ਹੈ, ਪ੍ਰਭੂ ਦੀ ਅੰਸ ਹੈ, ਪਰਮਾਤਮਾ ਦੀ ਅੰਸ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਪੂ ਪਿਤਾ ਕਲਿਆਣ ਦਾਸ ਜਦ ਬਜ਼ੁਰਗ ਹੋ ਗਏ, ਬਿਰਧ ਹੋ ਗਏ, ਤਾਂ ਉਹਨਾਂ ਨੇ ਬਿਰਧ ਅਵਸਥਾ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੋਂ ਜੋਦੜੀ ਕੀਤੀ ਵੀ ਹੇ ਨਾਨਕ, ਤੁਸੀਂ ਜੋਗੀ ਜੰਗਮ ਬ੍ਰਾਹਮਣਾਂ ਨੂੰ ਤਾਰਿਆ, ਹਾਜੀਆਂ ਨੂੰ ਮਾਰਗ ਦੱਸਿਆ, ਜੰਗਲਾਂ ਵਿੱਚ ਭਟਕਦੇ ਹੋਏ ਰਾਕਸ਼ਸ ਦੈਂਤਾਂ ਨੂੰ ਮਾਰਗ ਦੱਸਿਆ, ਮੈਂ ਤੁਹਾਡਾ ਪਿਤਾ ਹਾਂ, ਔਰ ਪ੍ਰਭੂ ਪ੍ਰਾਪਤੀ ਤੋਂ ਬਿਨਾਂ ਹੀ ਸੰਸਾਰ ਤੋਂ ਰੁਖਸਤ ਹੋ ਜਾਵਾਂ ਤੇ ਮੇਰੀ ਬਹੁਤ ਵੱਡੀ ਬਦਕਿਸਮਤੀ ਹੋਵੇਗੀ। ਜਿਹੜੀ ਸੌਗਾਤ ਤੁਸੀਂ ਜੋਗੀ ਜੰਗਮ ਭਗਤ ਹਾਜੀਆਂ ਦੇ ਪੱਲੇ ਪਾਈ ਹੈ, ਉਹ ਦਾਤ, ਉਹ ਸੌਗਾਤ ਮੇਰੀ ਝੋਲੀ ਵਿੱਚ ਵੀ ਪਾਓ। ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਜੋ ਉਦਾਹਰਣ ਦੇ ਕੇ ਸਮਝਾਇਆ ਹੈ ਆਪਣੇ ਬਾਪੂ ਨੂੰ, ਉਹ ਕਾਬਲੇ ਸੁਨੀਦ ਹੈ। ਸਾਹਿਬ ਕਹਿੰਦੇ ਨੇ ਕਿ ਇਹ ਜਿਹੜਾ ਮਨ ਹੈ ਇਹ ਬਰਫ਼ ਦੀ ਤਰ੍ਹਾਂ, ਅਤੇ ਬਰਫ਼ ਦਾ ਕੰਮ ਹੈ ਪਿਘਲਣਾ, ਮਨ ਦਾ ਕੰਮ ਹੈ ਪਿਘਲਣਾ। ਬਰਫ਼ ਦੇ ਚੋਂ ਬੂੰਦ ਬੂੰਦ ਪਾਣੀ ਟਪਕੇਗਾ, ਮਨ ਦੇ ਚੋਂ ਫੁਰਨੇ ਨਿਕਲਣਗੇ, ਹਰ ਵਕਤ ਨਿਕਲਣਗੇ। ਇੱਕ ਇੱਕ ਫੁਰਨਾ ਇੱਕ ਇੱਕ ਬੂੰਦ ਹੈ, ਔਰ ਇੱਕ ਇੱਕ ਬੂੰਦ ਝਰਨ ਦੇ ਨਾਲ, ਇੱਕ ਇੱਕ ਫੁਰਨੇ ਦੇ ਪੈਦਾ ਹੋਣ ਦੇ ਨਾਲ ਮਨੁੱਖ ਦੀ ਸ਼ਕਤੀ ਸਹਿਜੇ ਸਹਿਜੇ ਛੀਣ ਆਉਂਦੀ ਹੈ, ਕਿਉਂਕਿ ਤਬਾਹ ਹੋ ਰਿਹਾ, ਬਰਬਾਦ ਹੋ ਰਿਹਾ। ਕੋਈ ਬੂੰਦ ਕਿਧਰੇ ਗਿਰ ਰਹੀ, ਕੋਈ ਬੂੰਦ ਕਿਧਰੇ ਗਿਰ ਰਹੀ ਹੈ। ਬਰਫ਼ ਦਾ ਅੰਤ ਹੋ ਗਿਆ, ਬਣਿਆ ਕੁਛ ਵੀ ਨਾ, ਪੱਲੇ ਹੱਥ ਕੁਛ ਨਾ ਆਇਆ, ਛਿੰਨ ਛਿੰਨ ਕਰਕੇ ਮਨੁੱਖ ਖਤਮ ਹੋ ਗਿਆ, ਅੰਤ ਹੋ ਗਿਆ ਇਸਦਾ। ਤੋ ਸਾਹਿਬ ਕਹਿੰਦੇ ਨੇ ਮਨੁੱਖੀ ਮਨ ਬਰਫ਼ ਦੀ ਤਰ੍ਹਾਂ, ਬਰਫ਼ ਦਾ ਕੰਮ ਹੈ ਪਿਘਲਣਾ, ਮਨ ਦਾ ਕੰਮ ਹੈ ਪਿਘਲਣਾ। महाराज कहण लगे एक भांडे विच पाणी बदबूदार होवे, गंदा होवे, गदला होवे, कीड़े उस दे चल रहे होवन, और दूसरा एक बर्तन होर होवे जिस दे पाणी शफाफ होवे, निर्मल होवे, और उस दे केवड़े ते आदक की सुगंधी भी आ रही होवे। महाराज कहण लगे मेरे कोल होवे बर्फ का डला, जे उनू पा दईए गंदे पाणी विच तां पिघल पिघल के ओ गंदे पाणी दा रूप हो जाएगा, उहदे चों भी बदबू आण लग पैगी, उहदे च भी कीड़े हो जाणगे, उहदे पास बैठना भी औखा हो जाएगा। और इसे तरीके दे नाल उस बर्फ दे डले नूं जे उस भांडे विच पा दईए जो निर्मल है, शफाफ है, सुगंधित है, तां पिघल पिघल के ओ बर्फ निर्मल पाणी दा रूप धारण कर जाएगी, उहदे चों महक आण लग पैगी, उहदे चों सुगंधी आण लग पैगी, उहदे पास बैठण नूं जी करेगा और उस पानी पीण नूं दिल करेगा। महाराज कहण लगे बापू हू बहू यही मन की हालत है, इस मन नूं पा दईए संसार दे विकारां विच तां पिघल पिघल के यही शैतान हो जांदा, यही पशु हो जांदा, यही विकारां दा रूप हो जांदा है। ते जे इस ही मन नूं पा दईए गुरु बाणी विच, प्रभु दे नाम विच, सतसंग विच, तां पिघल पिघल के यही परमात्मा दा रूप हो जांदा है, यही ईश्वर का रूप हो जाता है। जिथे मन खुटहर है, खोता है, मन खुटहर तेरा नहीं विसास, तू महा उदमादा, खरका पै कर तो चुटे जो ऊपर लादा, उत्थे यही मन, मन तू जोत स्वरूप है अपना मूल पछाण, जोत स्वरूप हो जाता है, अपने मूल की समझ आवदिया ही जोत स्वरूप हो जाता है, और ये बर्फ भाप बन जाती है। मनुख आया है परमात्मा होने वास्ते, पशुआं दे जगत तो यह लंघ चुके है, पंछियां दे जगत तो यह लंघ चुके है, परमात्मा होने की संभावना मनुख दे अंदर छुपी हुई है, लेकिन इसका अतीत पशु है, इसका पिछोकड़ पशु है, इसका भूतकाल पशु है, अतीत खिंचद, भूतकाल खिंचद, पिछोकड़ खिंचद, इस वास्ते दोवें संभावनावां मनुख दे अंदर छुपिया हुई ने, पशु होने दियां भी और परमात्मा होने दियां भी। सतसंग एक साधन है मनुख परमात्मा का रूप हो सके, विकार एक साधन ने मनुख शैतान का रूप हो सके, पशुओं का रूप हो सके। और इस विचार तो यह प्रेरणा लेनी है कि सतसंग दे आसरे थे, बाणी दे आसरे थे, नाम दे विचार दे आसरे थे मन नूं परमात्मा का रूप बनाना है, जिहड़ा कि इसकी संभावना है, जिहड़ी कि होंद इस दे अंदर जो है छुपी हुई है। ऐसी समाप्ति। वाहिगुरु जी का खालसा, वाहिगुरु जी की फतह।